ਸਾਖੀ 52 ਸ਼ੀਹਾਂ ਉੱਪਰ। ਇਹ ਸੱਜਣ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ। ਇਸ ਦਾ ਸਾਰਾ ਹਾਲ ਸ੍ਰੀ ਗੁਰੂ ਨਾਨਕ ਚਮਤਕਾਰ ਵਿਚ ਆ ਚੁੱਕਾ ਹੈ। ਸ੍ਰੀ ਗੁਰੂ ਜੀ ਦੇ ਸੱਚਖੰਡ ਧਿਆਨੇ ਮਗਰੋਂ ਸ਼ੀਹਾਂ ਉਹ ਜੋਤ ਗੁਰੂ ਅੰਗਦ ਦੇਵ ਜੀ ਵਿਚ ਵੇਖਦਾ ਕ੍ਰਿਤ ਕ੍ਰਿਤ ਹੁੰਦਾ ਰਿਹਾ। ਖਡੂਰ ਸਾਹਿਬ ਦਰਸ਼ਨਾਂ ਨੂੰ ਜਾਂਦਾ ਹੈ, ਲਾਭ ਲੈਂਦਾ ਹੈ, ਕਿੰਨਾ ਕਿੰਨਾ ਚਿਰ ਉਥੇ ਰਹਿੰਦਾ ਹੈ। ਇਕ ਸਮੇ ਉਸ ਦੇ ਘਰ ਪੁੱਤਰ ਹੋਇਆ। ਬਿਰਾਦਰੀ ਦੀ ਰਸਮ ਮੁਜਬ ਉਸ ਨੇ ਸਮਾਗਮ ਰਚਨਾ ਸੀ। ਉਸ ਸਮੇ ਬੱਕਰਿਆਂ ਦੇ ਮਾਸ ਤੇ ਬਿਰਾਦਰੀ ਦੇ ਸਮਾਗਮ ਹੋਣੇ ਸਨ। ਉਸ ਦੀ ਤ੍ਰੀਮਤ ਨੇ ਸਾਰੀ ਤਿਆਰੀ ਕਰ ਲਈ, ਪਰ ਸ਼ੀਹੇ ਨੇ ਗੁਰੂ ਰਜ਼ਾ ਰਹਿਬਰ ਰੱਖੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੁਕਮ ਦਿੱਤਾ ਕਿ ਇਸ ਸਮੇ ਪਲਾਲ ਕਰਨੇ ਤੇ ਬੱਕਰੇ ਮਾਰਨੇ ਛੋੜ ਕੇ ਬੱਚੇ ਨੂੰ ਸਾਡੇ ਪਾਸ ਲੈ ਆਓ, ਅਸੀਂ ਉਸ ਨੂੰ ਸਿੱਖ ਬਣਾਵਾਂਗੇ। ਸ਼ੀਹੇ ਨੇ ਸਾਰੇ ਪਲਾਲ ਛੋੜ ਦਿੱਤੇ ਤੇ ਪੁੱਤਰ ਨੂੰ ਗੁਰੂ ਕੇ ਦੁਆਰੇ ਖਡੂਰ ਲਿਜਾ ਕੇ ਗੁਰੂ ਕਾ ਸਿੱਖ ਬਣਾਇਆ। ਜੈਸਾ ਕਿ ਮਹਿਮਾ ਪ੍ਰਕਾਸ਼ ਵਿਚ ਲਿਖਿਆ ਹੈ, ਸਤਿਗੁਰ ਦੁਆਰੇ ਸਿੱਖ ਕੋ ਕੀਓ ਕਾਰਜ ਹੋਏ ਰਾਸ। ਇਹ ਦੂਸਰੀ ਵੇਰ ਲੋਕ ਲਾਜ ਦਾ ਸਮਾਂ ਆਇਆ ਸੀ, ਜਿਸ ਨੂੰ ਸ਼ੀਹਾਂ ਜੀ ਜਿੱਤ ਗਏ ਤੇ ਆਪਣੀ ਸਿੱਖੀ ਦੀ ਰੋਹ ਰੀਤ ਵਿਚ ਤੁਰੇ ਰਹੇ। ਅਨੁਮਾਨ ਹੈ ਕਿ ਇਨੀ ਦਿਨੀ ਸ਼ੀਹਾਂ ਜੀ ਖਡੂਰ ਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 53 ਗੱਦੀ ਦੇਣ ਦੀਆਂ ਤਿਆਰੀਆਂ। ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੋ ਦੀਵਾਨ ਲੱਗਦੇ ਹੁੰਦੇ ਸਨ, ਹਰ ਦਿਨ ਅੰਮ੍ਰਿਤ ਵੇਲੇ ਤੇ ਸੰਝਾ ਨੂੰ, ਅਤੇ ਦੋ ਵੱਡੇ ਦੀਵਾਨ ਲੱਗਦੇ ਸਨ ਹਰ ਮਹੀਨੇ ਸੰਗਰਾਂਦ ਤੇ ਅਮੱਸਿਆ ਨੂੰ। ਸੋਈ ਰੀਤ ਜਾਰੀ ਰਹੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ। ਇਸ ਤਰ੍ਹਾਂ ਦੋ ਦੀਵਾਨ ਹੋਰ ਵਡੇਰੇ ਸਜਦੇ ਹੁੰਦੇ ਸਨ ਹਰ ਸਾਲ ਵੈਸਾਖੀ ਤੇ ਦੀਵਾਲੀ। ਗੁਰੂ ਅੰਗਦ ਦੇਵ ਜੀ ਦੇ ਦੁਆਰੇ 1608 ਬਿਕਰਮੀ ਦੇ ਵੈਸਾਖੀ ਦੇ ਦੀਵਾਨ ਮਗਰੋਂ ਸੰਗਤਾਂ ਵਿਦਾ ਹੋ ਗਈਆਂ। ਜੇਠ ਹਾੜ ਦੀ ਸੰਗਰਾਂਦ ਵੀ ਹੋ ਬੀਤੀ ਤਾਂ ਇਕ ਦਿਨ ਸ੍ਰੀ ਗੁਰੂ ਜੀ ਨੇ ਸ੍ਰੀ ਖੀਵੀ ਜੀ ਨੂੰ ਇਕਾਂਤ ਬੈਠ ਕੇ ਸਮਝਾਇਆ, ਤੁਸਾਂ ਜੀ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਮੇਰੇ ਸਵਾਮੀ ਜੀ ਨੇ ਆਪਣੇ ਸਰੀਰ ਹੁੰਦਿਆਂ ਆਪਣੀ ਜਗਤ ਉਧਾਰ ਦੀ ਸੇਵਾ ਮੇਰੇ ਮੋਢੇ ਤੇ ਧਰ ਦਿੱਤੀ ਸੀ। ਦੇਹ ਮੇਰੀ ਰਹੀ ਪਰ ਵਿੱਚ ਬੈਠ ਕੇ ਕੰਮ ਉਹਨਾਂ ਨੇ ਆਪ ਕੀਤਾ। ਮੈਂ ਤਾਂ ਚਰਨ ਸ਼ਰਨ ਸਮਾਇਆ, ਉਹਨਾਂ ਦੇ ਦਰਸ਼ਨ ਕਰ ਕਰ ਖੀਵਾ ਹੁੰਦਾ ਰਿਹਾ। ਗੁਰੂ ਨਾਨਕ ਦੇਵ ਹੁਣ ਉਹ ਪੋਟ ਕਿਸੇ ਹੋਰ ਕੰਧੇ ਧਰਨੀ ਚਾਹੁੰਦੇ ਹਨ। ਕਿਸੇ ਨੂੰ ਕਿਵੇਂ ਕੋਈ ਕਿੰਤੂ ਕਰਨ ਦੀ ਖੇਚਲ ਨਾ ਹੋਵੇ, ਇਸ ਲਈ ਤੁਸਾਂ ਨਾਲ ਗੱਲ ਕੀਤੀ ਹੈ ਅੱਜ। ਖੀਵੀ ਜੀ ਸੁਣ ਕੇ ਤ੍ਰਪ ਗਏ ਤੇ ਫੇਰ ਟਰਮਾ ਧਾਰ ਕੇ ਬੋਲੇ, ਕਿਵੇਂ ਦੇ ਬਚਨ ਕੀਤੇ ਨੇ ਸਾਹਿਬ ਜੀਓ, ਤੁਸੀਂ ਜੁਗਾਂ ਸਲਾਮਤ ਰਹੋ। ਗੁਰੂ ਨਾਨਕ ਦੀਆਂ ਸੰਗਤਾਂ ਦੇ ਵਾਸਤੇ ਕਿਸੇ ਦੇ ਸਦਕੇ ਦਰਸ਼ਨ ਨਸੀਬ ਹੁੰਦੇ ਰਹਿਣ, ਦਾਸੀ ਨੂੰ ਵੀ ਸਦਾ। ਜੇ ਸੁਖਾਂ ਨਾਲ ਆਪ ਚਾਹੁੰਦੇ ਹੋ ਵਧੇਰੇ ਲਿਵਲੀਨ ਰਹਿਣਾ, ਤਾਂ ਜੀ ਸਦਕੇ ਜਿਵੇਂ ਚਾਹੋ ਕਰੋ। ਆਪ ਗੁਰੂ ਕੀ ਆਗਿਆ ਵਿਚ ਹੋ, ਦਾਸੀ ਆਪ ਦੀ ਆਗਿਆ ਵਿਚ ਹੈ। ਦਾਤਾ, ਆਪ ਦੇ ਕੀਤੇ ਵਿਚ ਕਦੇ ਕੋਈ ਕਿੰਤੂ ਨਾ ਹੋਵੇ, ਆਪ ਨੂੰ ਦੇਖ ਦੇਖ ਕੇ ਜਿਉਣ ਵਾਲੀ ਨੂੰ। ਗੁਰੂ ਜੀ ਖੀਵੀ, ਇਹ ਪੰਡ ਹੁਣ ਅਮਰਦਾਸ ਦੇ ਮੋਢੇ ਧਰੀ ਜਾਣੀ ਹੈ। ਖੀਵੀ ਜੀ ਸਦਕੇ ਧਰੋ, ਮੈਂ ਖੁਸ਼ ਹਾਂ ਆਪ ਦੀ ਖੁਸ਼ੀ ਵਿਚ, ਪਰ ਦਾਸੂ ਦਾਤੂ ਪੁੱਤਰਪਣੇ ਦੇ ਮਾਣ ਵਿਚ ਹਨ, ਦੇਖ ਵੀ ਚੁੱਕੇ ਹਨ, ਹੱਡੀ ਵਾਪਰ ਚੁੱਕੀ ਨੇ, ਪਰ ਮਾਇਆ ਡਾਢੀ ਹੈ। ਗੁਰੂ ਜੀ, ਇਹ ਸਾਨੂੰ ਪਤਾ ਹੈ ਕਿ ਤੁਸੀਂ ਰਜ਼ਾ ਵਿਚ ਰਾਜ਼ੀ ਹੋ, ਸੋ ਪੁੱਤਰਾਂ ਦੀ ਗੱਲ ਦੀ ਵਿਚਾਰ ਕਰ ਲਓ। ਇਹਨੇ ਨੂੰ ਸੱਦੇ ਹੋਏ ਦਾਸੂ ਦਾਤੂ ਜੀ ਵੀ ਆ ਗਏ। ਮਾਂ ਨੇ ਪਾਸ ਬਿਠਾ ਕੇ ਹੋ ਰਹੀ ਗੱਲਬਾਤ ਸੋਹਣੀ ਤਰ੍ਹਾਂ ਸਮਝਾਈ ਤੇ ਪਿਤਾ ਆਗਿਆ ਵਿਚ ਟੁਰਨੇ ਦੀ ਪ੍ਰੇਰਣਾ ਪਿਆਰ ਨਾਲ ਕੀਤੀ। ਪਰ ਦਾਸੂ ਨੇ ਸਾਰਾ ਕੁਝ ਸੁਣ ਕੇ ਕਿਹਾ, ਮਾਂ ਜੀ, ਪੁੱਤਰਾਂ ਦੇ ਹੁੰਦਿਆਂ ਦਾਸ ਦਾ ਕੀ ਹੱਕ ਹੋਇਆ? ਗੁਰੂ ਜੀ, ਗੁਰਿਆਈ ਦੀ ਪੋਟ ਗੌਰੀ ਹੈ, ਤੁਸਾਂ ਦੇ ਚੱਕਣੇ ਦੀ ਨਹੀਂ। ਇਸ ਦੇ ਚੱਕਣੇ ਦਾ ਬਲ ਕਰਤਾ ਪੁਰਖ ਨੇ ਅਮਰਦਾਸ ਵਿਚ ਭਰਿਆ ਹੈ। ਪੁੱਤਰਪਣੇ ਦਾ ਹੱਕ ਤੁਸਾਂ ਨੂੰ ਪੁੱਜ ਚੁੱਕਾ ਹੈ। ਸੰਗਰ ਦਾ ਘਰ ਬਾਰ ਮਿਲਕ ਮੇਰਾ ਮੇਰੇ ਪਿਤਾ ਦਾ ਤੁਸਾਨੂੰ ਮਿਲ ਚੁੱਕਾ ਹੈ। ਗੁਰਿਆਈ ਦੀ ਪੰਡ ਅਮਰਦਾਸ ਨੂੰ ਚੁਕਾਉਣੀ ਹੈ। ਦਾਸੂ, ਇਹ ਨਹੀਂ ਜਰ ਹੁੰਦਾ ਪਿਤਾ ਜੀ ਓ ਕਿ ਘਰ ਦਾ ਟਹਿਲੀਆ ਬਹੇ ਆਪ ਦੀ ਗੱਦੀ ਉੱਤੇ ਤੇ ਅਸੀਂ ਸੇਵਕ ਦੇ ਅੱਗੇ ਸੇਵਕ ਹੋ ਕੇ ਵਰਤੀਏ। ਗੁਰੂ ਜੀ ਸੁਣ ਕੇ ਗੰਭੀਰ ਸੁਰ ਬੋਲੇ, ਸਾਈ ਦਾ ਸੇਵਕ ਸਭ ਦਾ ਸਾਹਿਬ ਹੈ। ਸਾਈ ਦਾ ਸੇਵਕ ਸਭ ਦਾ ਸਾਹਿਬ ਹੈ, ਉਸ ਦੀ ਸੇਵਾ ਵਿਚ ਸਾਈ ਦੀ ਸੇਵਾ ਹੈ। ਇਹ ਸੇਵਾ ਫੇਰ ਸਾਹਿਬੀ ਹੈ, ਇਹ ਚਾਕਰੀ ਨਹੀਂ। ਹਾਂ ਹਾਂ, ਚਾਕਰੀ ਠਾਕਰੀ ਹੋ ਜਾਂਦੀ ਹੈ ਭਾਉ ਨਾਲ, ਭਾਉ ਬਦਲਦਾ ਹੈ ਭਾਉ ਨਾਲ, ਭਾਉ ਖਸਮ ਵਿਚ ਹੀ ਸਮਾ ਦਿੰਦਾ ਹੈ, ਸਮਾਇਆ ਖਸਮ ਰੂਪ। ਪੁੱਤਰ, ਮੈਂ ਵੀ ਸੇਵਕ ਸਾਂ, ਸਾਹਿਬ ਤ੍ਰਟ ਪਏ, ਸਪੁੱਤਰਤਾ ਮਿਲੀ। ਪੁੱਤਰ, ਮੈਂ ਵੀ ਸੇਵਕ ਸਾਂ, ਸਾਹਿਬ ਤ੍ਰਟ ਪਏ, ਸਪੁੱਤਰਤਾ ਮਿਲੀ। ਇਹ ਆਖਦਿਆਂ ਨੈਣ ਭਰ ਆਏ, ਮਿੱਠੀ ਸੁਰ ਵਿਚ ਸੱਦ ਹੋਈ, ਏਕ ਨਹੀਂ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਨੈਣ ਬੰਦ ਹੋ ਗਏ, ਮਗਨਤਾ ਛਾ ਗਈ, ਲੀਨ ਹੋ ਗਏ ਸਾਹਿਬ ਆਪਣੇ ਸਾਹਿਬ ਦੇ ਰੰਗ ਵਿਚ। ਬੀਤ ਗਿਆ ਦਿਨ ਲਿਵ ਲੱਗੀ ਵਿਚ ਬੈਠਿਆ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ, ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾ। ਕੁਛ ਦਿਨ ਹੋਰ ਬੀਤ ਗਏ ਕਿ ਇਕ ਦਿਨ ਦੋਏ ਪੁੱਤਰ ਮਾਂ ਪਾਸ ਆਏ। ਮਾਂ, ਲੋਕੀ ਸਾਨੂੰ ਤਾਨੇ ਦਿੰਦੇ ਹਨ ਕਿ ਤੁਸੀਂ ਨਲਾਇਕ ਹੋ, ਬੈਠੇ ਦੇ ਬੈਠੇ ਰਹਿ ਗਏ। ਟਹਿਲੀਆ ਜਾ ਕੇ ਗੋਇੰਦਵਾਲ ਸ਼ਾਹ ਬਣਦਾ ਜਾਂਦਾ ਹੈ ਕਿ ਵੱਡਾ ਸ਼ਾਹ, ਹੁਣ ਆਪੇ ਟੁੱਟ ਟੁਰ ਕੇ ਉਸ ਦੇ ਦੁਆਰੇ ਜਾਂਦਾ ਹੈ। ਮਾਤਾ ਜੀ, ਜੇ ਕੋਈ ਮਿਰਗ ਨੂੰ ਪਠੋਰਾ ਕਹਿ ਦੇਵੇ ਤਾਂ ਕਿਸੇ ਦੇ ਕਹੇ ਮਿਰਗ ਪਠੋਰਾ ਬਣ ਜਾਊ? ਮੈਂ ਕਹਿੰਦੀ ਹਾਂ ਤੁਸੀਂ ਨਲਾਇਕ ਨਹੀਂ, ਭਲੇ ਹੋ, ਭਲੇ ਪੁੱਤਰ ਹੋ, ਪਰ ਲੋਕਾਂ ਦੇ ਕਹੇ ਕਿਉਂ ਟੁਰੋ? ਆਪਣੇ ਸੱਚ ਨੂੰ ਆਪ ਸੱਚ ਸਮਝੋ। ਹਾਂ, ਇਹ ਮੈਂ ਕਹਿੰਦੀ ਹਾਂ ਕਿ ਤੁਸੀਂ ਕਸਤੂਰੇ ਮਿਰਗ ਵਾਂਗੂ ਮੁਸ਼ਕੇ ਹੋਏ ਮਹਾਂਪੁਰਖ ਨਹੀਂ ਹੋ। ਪੁੱਤਰ, ਮਾਂ, ਅਸਾਂ ਕੀ ਕੀਤਾ ਹੈ? ਹੈਂ? ਮਾਤਾ ਜੀ, ਜੀ ਮਾਤਾ ਜੀ, ਮਾੜਾ ਕੁਛ ਨਹੀਂ ਕੀਤਾ, ਪਰ ਅਣ ਕੀਤਾ ਰਹਿ ਗਿਆ ਹੈ ਕੁਛ, ਉਹ ਹੈ ਬੰਦਗੀ। ਪੁੱਤਰ, ਤੁਸਾਂ ਵਿਚ ਕਮੀ ਨਹੀਂ, ਇਕ ਹੋਰ ਯੋਗਤਾ ਦੀ ਲੋੜ ਹੈ, ਗੁਰਮਤ ਦੀ, ਕਸਤੂਰੀ ਦੀ। ਪਿਤਾ ਨੂੰ ਗੁਰੂ ਸਮਝ ਕੇ ਗੁਰਮਤ ਵਿਚ ਲੀਨ ਹੋ ਜਾਓ, ਫੇਰ ਸਮਝ ਖੁੱਲ ਪਊ ਕਿ ਜੋ ਕੁਛ ਗੁਰੂ ਨੇ ਕੀਤਾ ਹੈ ਤੇ ਕਰਨਾ ਹੈ ਉਹ ਧੁਰ ਦਾ ਕੀਤਾ ਹੈ। ਮਾਤਾ ਸੁਲੱਖਣੀ ਜੀ ਨੂੰ ਵੀ ਗੁਰੂ ਬਾਬੇ ਨੇ ਆਖਿਆ ਸੀ, ਕਿਸੇ ਦੇ ਹੱਥ ਕੁਛ ਨਹੀਂ, ਇਹ ਸਭ ਕੁਛ ਗੱਦੀ ਦਾ ਦੇਣਾ, ਕਰਤਾਰ ਦੇ ਅਧੀਨ ਹੈ। ਬੇਟਾ, ਗੁਰੂ ਕਰਤਾਰ ਦੀ ਰਜ਼ਾ ਵੇਖਦਾ ਹੈ, ਤੁਸੀਂ ਨਹੀਂ, ਪਰ ਤੁਸੀਂ ਗੁਰੂ ਦੀ ਰਜ਼ਾ ਤਾਂ ਵੇਖਦੇ ਹੋ, ਲੀਨ ਹੋ ਜਾਓ ਉਸ ਗੁਰਮਤ ਵਾਲੀ ਰਜ਼ਾ ਵਿਚ। ਦਾਸੂ, ਫੇਰ ਦਾਸ ਦੇ ਦਾਸ ਹੋ ਵਰਤੀਏ? ਦਾਤੂ, ਜੇ ਹਾਂ ਵਿਚ ਹਾਂ ਲੜਾਈ ਚੱਲੀਏ ਤਾਂ ਮੈਨੂੰ ਕਿ ਦਾਸੂ ਨੂੰ ਗੱਦੀ ਮਿਲ ਜਾਏਗੀ? मां मुस्कुराई ते बोली, एहो ही पुल है। हां बेटा, गद्दी दुनिया दी विरासत नहीं, ये तुर दी मिली ते तुर तो मिली जिम्मेवारी है। इस नूं निभाउण वाला धुरों आउंदा है, चाहो आउंदा ही रोशन होवे गुरु जिवें गुरु नानक, चाहो कुछ समा सिखी कमा के होवे रोशन जिवें तुहाडे पिता जी ते हुण अमरदास जी। बच्चा, फेर केडी जिम्मेवारी है, जरा सोचो। हर दर आए दे पापां दी भूंड खखर नूं छेड़ना, उस दे माड़े कर्म कटने हैं। हैं, ये गोविंद रूप गुरु दा ही कम है, ये जिम्मेवारी है भारी, देना है लेना नहीं, तुसी मंगदे हो गुरियाई। श्री अमरदास जी लैणो ना पए करदे सन, श्री अमरदास जी लैणो ना पए करदे हन, तुसी मंगदे हो गुरियाई। तुसां दी बिरती मंग विच है, उस दी बिरती दाता पद विच है, वो जानदा है गद्दी लैणी सदा देना ही देना है, ये कह के ना करदा है, तुसी समझदे हो ये लैणा ही लैणा है। सिखां वालों इज्जत माण धन दौलत ये मन दी मत है, त्याग दिओ, धारण करो गुरु दी मत नूं, जो मत देंदे हन तुहाडे पिता दी, धारण करो सुखी होवो। पुत्तर, जो कम कर ना सकीए हथ ना पाईए, हथ पा के छड्डिया हार तिन मुछी पले पैंदी है, ते कई वेर दुखां दे मुंह आ जाईदा है। वाहिगुरु जी का खालसा, वाहिगुरु जी की फतेह। साखी 54 गुरगद्दी समर्पण। हाड़ तों पोह तक इस प्रकार दियां समझौतियां दे कई समय आए। गुरु जी बड़े निर्दुल सुभाव वाले सन, खेचल देनी उन्हां दे इरादे विच नहीं सी। सुख दाते दुख भंजन स्वामी सन, श्री अमरदास जी लई बड़ा कूड़ा दिल रखदे सन, चाहुंदे सन कि बिना खेचल कार्ज होवे, उधर खेचल देण वालियां लई भी तरस रखदे सन। कूड़े कूड़े दिल विच नहीं सन चाहुंदे कि उह भुल करन, सगों खुल पैने समत दे नैन, ते इन्हां दे दिलां नूं खेचल ना होवे ईरखा द्वैत दी। पर इस अत दे प्यार ते मेर दे वर्ताव नूं पुत्तां वल्लों कदे ना कदे चुप कदे दबवी ते ओपरी हां हुंदा रुखा वर्ताव मिलदा रहा। 7-8 महीने लंघ गए, पोह बीतियां पाले ने खंभ झाड़े, सुती बसंत ने आकड़ पन्नी, अख खुली उस देखे के माघ चढ़ पिया है। माघ दे दीवान विच कीर्तन होया, महा महा मुमारखी चढ़िया सदा बसंत। कीर्तन हो चुका, संगत विदा हो गई, तद साहिबां दी सद उठी, गर्जवी गुरु नानक वर्गी, सियाले दे बदल दी मिठी मिठी खिरनवी गर्ज। गुरु प्यारे बिरप जीओ, बसंत पंचमी नूं दीवान सजे, सदे जान गुरु नानक दे प्यारे हजूरी सिख, परिवार सदो अमरदास दा, संगतां सदो दूर नेड़ियों हरीके डल्ले सुल्तानपुर तों, परिवार दे आउण मगोवाल तों, और जिस नूं चाहो। बाबे बुढ़े आखिया, जीओ सत बचन। इस प्रकार दी आग्या पा के माता खीवी, पुत्तर, परिवार, श्री अमरदास जी, भाई बुढ़ा आदि सारे मुखी सिख ते दूर नेड़े दियां संगतां थापे दिन नूं दीवान विच आ जुड़ियां। खडूर विच भारी दीवान लग गया। तद सतगुरु जी ने श्री अमरदास वल तक के आग्या कीती, जो इस प्रकार दी सी। सुन पुरखा श्री अमर जो प्यारे, अब तुम बैठो थान हमारे, ਸੁਣ ਪੁਰਖਾ ਸ੍ਰੀ ਅਮਰ ਸੋ ਪਿਆਰੇ, ਅਬ ਤੁਮ ਬੈਠੋ ਥਾਨ ਹਮਾਰੇ, ਰਾਜ ਜੋਗ ਕੋ ਮਹਿਦ ਸਿੰਘਾਸਨ, ਤਿਸ ਪਰ ਸੋਭ ਕਰੋ ਪ੍ਰਕਾਸ਼ਨ। ਸੂਰਜ ਪ੍ਰਕਾਸ਼। ਫਿਰ ਆਪ ਨੇ ਸ੍ਰੀ ਅਮਰਦਾਸ ਜੀ ਨੂੰ ਰਿੱਧ ਸਿੱਧ ਨਿਧ ਸਭ ਉੱਚ ਸ਼ਕਤੀਆਂ ਦੇ ਮੁੜ ਦਰਸ਼ਨ ਕਰਾਏ ਕਿ ਤੇਰੇ ਹੁਕਮ ਵਿਚ ਹੈਨ। ਸ੍ਰੀ ਅਮਰਦਾਸ ਜੀ ਨੇ ਬਿਨੈ ਕੀਤੀ, ਸ਼ਕਤੀਆਂ ਸਭ ਆਪ ਪਾਸ ਹੋਣ ਤੇ ਮੈਂ ਸੇਵਾ ਵਿਚ ਹੋਵਾਂ ਤੇ ਸਦਾ ਰੰਗ ਇਹੋ ਰਹੇ। ਗੁਰੂ ਜੀ ਨੇ ਫੁਰਮਾਇਆ, ਸਦਾ ਰਹਿਣਾ ਸਰੀਰਾਂ ਦਾ ਧਰਮ ਨਹੀਂ, ਹੁਕਮ ਹੁਣ ਤੁਸਾਂ ਲਈ ਕੰਮ ਕਰਨੇ ਦਾ ਹੈ। ਆਤਮ ਸ਼ਕਤੀਆਂ ਹੁਣ ਤੁਸਾਂ ਦੇ ਵੱਸ ਹੋਣਗੀਆਂ, ਇਹ ਤਾਕਤਾਂ ਵਰਤੋ ਜਾਂ ਨਾ, ਤੁਸਾਂ ਦੀ ਖੁਸ਼ੀ। ਆਗਿਆ ਮੇਰੀ ਹੁਣ ਇਉਂ ਹੈ ਕਿ ਤੁਸੀਂ ਗੁਰਿਆਈ ਦਾ ਕਾਰਜ ਕਰੋ, ਪੰਡ ਚਾਓ ਗੁਰੂ ਨਾਨਕ ਦੀ ਤੇ ਜਗਤ ਨੂੰ ਰਸਤੇ ਪਾਓ, ਨਾਮ ਦਾਨ ਦਿਓ। ਇਸ ਬਾਬਤ ਸੂਰਜ ਪ੍ਰਕਾਸ਼ ਵਿਚ ਇਉਂ ਲਿਖਿਆ ਹੈ, ਸਗਲ ਜਗਤ ਕੋ ਤੁਜ ਗੁਰ ਕੀਨਾ, ਰਾਜ ਜੋਗ ਸਿੰਘਾਸਨ ਦੀਨਾ, ਸਤਿ ਨਾਮ ਕਾ ਸਿਮਰਨ ਸਾਰੇ, ਉਪਦੇਸੋ ਹੋਏ ਭਗਤ ਉਦਾਰੇ, ਨਰਨ ਹਜ਼ਾਰਨ ਕੀ ਕਲਿਆਣ, ਕਰੋ ਆਪ ਦੇ ਕਰ ਉਰ ਗਿਆਨ। ਇਹ ਕਹਿ ਕੇ ਸ੍ਰੀ ਗੁਰੂ ਜੀ ਉੱਠੇ, ਪੰਜ ਪੈਸੇ ਸ੍ਰੀ ਅਮਰਦਾਸ ਜੀ ਅੱਗੇ ਧਰ ਦਿੱਤੇ ਨੇ ਤੇ ਇੱਕ ਨਾਲੀਏਰ ਝੋਲੀ ਪਾ ਦਿੱਤਾ, ਜਿਵੇਂ ਕਵੀ ਜੀ ਲਿਖਦੇ ਹਨ, ਪੈਸੇ ਪਾਂਚ ਨਾਲੀਅਰ ਏਕ, ਲੇ ਬੁੱਢੇ ਤੇ ਜਲਦ ਵਿਵੇਕ, ਠਾਂਡ ਪਏ ਪਰ ਦਛਨਾ ਦੀਨੀ, ਸ੍ਰੀ ਗੁਰ ਘਰ ਕੀ ਰੀਤ ਸੋਕੀਨੀ। ਪੈਸੇ ਪੰਜ ਅਗਾਰੀ ਧਰੇ, ਝੋਲੀ ਮਾਹੇ ਨਾਲੀਅਰ ਧਰੇ, ਪ੍ਰਦਛਨਾ ਕਰਕੇ ਆਪ ਮੱਥਾ ਟੇਕਿਆ, ਫਿਰ ਉੱਠੇ ਤੇ ਪਿਆਰ ਨਾਲ ਬਾਹੋਂ ਫੜ ਕੇ ਉਠਾ ਲਿਆ ਤੇ ਉਠਾ ਕੇ ਆਪਣੇ ਸਿੰਘਾਸਨ ਤੇ ਆਪ ਆਪਣੇ ਪਿਆਰ ਜ਼ੋਰ ਨਾਲ ਬਿਠਾ ਦਿੱਤਾ। ਹੁਣ ਸਭਨਾਂ ਵੱਲ ਤੱਕ ਕੇ ਇੱਕ ਟਿਕਵੀਂ ਤੇ ਜ਼ਬੇ ਵਾਲੀ ਆਵਾਜ਼ ਵਿਚ ਬੋਲੇ, ਜੈਸਾ ਕਿ ਲਿਖਿਆ ਹੈ, ਮੇਰੇ ਸਿੱਖ ਪੁੱਤਰ ਕੇ ਦਾਸ, ਅੰਤ ਸਮੂ ਜੋ ਰਹਿ ਮਮ ਪਾਸ, ਸੋ ਸਭ ਉੱਠੋ ਬੰਦਨਾ ਠਾਨੋ, ਨਹੀਂ ਅਪਰਵਿਦ ਮਨ ਮੈਂ ਅੰਨ ਹੋ। ਸਭ ਤੋਂ ਪਹਿਲੋਂ ਸ੍ਰੀ ਬੁੱਢਾ ਜੀ ਅੱਗੇ ਹੋਏ, ਚਰਨਾਂ ਤੇ ਮੱਥਾ ਟੇਕਿਆ ਤੇ ਆਗਿਆ ਅਨੁਸਾਰ ਕੁੰਗੂ ਕਟੋਰੀ ਵਿਚੋਂ ਉਂਗਲ ਰੰਗ ਕੇ ਸ੍ਰੀ ਅਮਰਦਾਸ ਜੀ ਦੇ ਰੰਗ ਰਤੜੇ ਮਸਤਕ ਤੇ ਤਿਲਕ ਕਰ ਦਿੱਤਾ ਤੇ ਫਿਰ ਚਰਨਾਂ ਤੇ ਸੀਸ ਧਰ ਦਿੱਤਾ। ਇਸ ਤੋਂ ਮਗਰੋਂ ਮੁਖੀ ਸਿੱਖਾਂ ਨੇ ਵਾਰੋ ਵਾਰੀ ਉੱਠ ਕੇ ਮੱਥਾ ਟੇਕਿਆ। ਤਦੋਂ ਸਤਿਗੁਰੂ ਜੀ ਨੇ ਪੁੱਤਾਂ ਵੱਲ ਤੱਕਿਆ, ਪਰ ਉਹ ਨਾ ਉੱਠੇ ਨਾ ਸੀਸ ਨਿਵਾਇਆ। ਫਿਰ ਸਾਰੀ ਸੰਗਤ ਨੇ ਵਾਰੋ ਵਾਰੀ ਨਮਸਕਾਰ ਕੀਤੀ। ਸਤਿਗੁਰੂ ਜੀ ਬੋਲੇ, ਜੈਸਾ ਕਿ ਲਿਖਿਆ ਹੈ, ਪੁੰਨ ਸੰਗਤ ਕਹਿ ਕਹਿ ਤ ਸੁਣਾਈ, ਮਮ ਸਰੂਪ ਅਬ ਇਹ ਸੁਹਾਈ, ਮੋਹ ਮੈਂ ਇਸ ਮੈਂ ਭੇਦ ਨਾ ਜਾਨੋ, ਏਕ ਸਰੂਪ ਦੋ ਹੁਣ ਕਉ ਮਾਨੋ। ਫਿਰ ਰਬਾਬੀਆਂ ਨੇ ਕੀਰਤੀ ਗਾਵੀ ਤੇ ਮਨੋਹਰ ਕੀਰਤਨ ਕੀਤਾ, ਕੜਾਹ ਪ੍ਰਸਾਦ ਵਰਤ ਕੇ ਗੱਦੀ ਦੇਣ ਦਾ ਦੀਵਾਨ ਸਮਾਪਤ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਚਨਾ, ਮਹਿਮਾ ਪ੍ਰਕਾਸ਼ ਦੋਹਾਂ ਮੁਜਬ ਗੱਦੀ ਤਦੋਂ ਦਿੱਤੀ ਗਈ ਸੀ ਜਦੋਂ ਜੁਲਾਹੀ ਵਾਲਾ ਪ੍ਰਸੰਗ ਵਰਤਿਆ ਸੀ। ਫਿਰ ਗੱਦੀ ਦੇ ਕੇ ਆਪ ਨੂੰ ਬਾਸਰ ਕੇ ਟੋਰ ਦਿੱਤਾ ਸੀ, ਉਥੋਂ ਸਦਵਾ ਕੇ ਫਿਰ ਗੋਇੰਦਵਾਲ ਵਸਾਇਆ। ਇਸ ਤਰ੍ਹਾਂ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਈ ਵਰਸ ਪਹਿਲਾਂ ਮਿਲੀ। ਬੰਸਾਵਲੀ ਨਾਮੇ ਮੁਜਬ ਇਹ ਪਹਿਲਾ ਵਾਕਿਆ 1605 ਦਾ ਹੈ। ਤਵਾਰੀ ਖਾਲਸਾ ਸਫ਼ਾ 573 ਵਿਚ ਜੁਲਾਹੀ ਦਾ ਪ੍ਰਸੰਗ ਹੀ ਗੁਰੂ ਅੰਗਦ ਦੇਵ ਜੀ ਦੇ ਸਮਾਉਣ ਦੇ ਨੇੜੇ ਦਿੱਤਾ ਹੈ। ਬੰਸਾਵਲੀ ਨਾਮੇ ਵਿਚ ਲਿਖਿਆ ਹੈ ਕਿ ਗੱਦੀ ਦੇਣ ਦਾ ਜ਼ਿਕਰ ਸਮਾਉਣ ਤੋਂ 9 ਮਹੀਨੇ ਪਹਿਲਾਂ ਕੀਤਾ ਤੇ ਗੱਦੀ ਜੋਤੀ ਜੋਤ ਸਮਾਉਣ ਦੇ ਨੇੜੇ ਦਿੱਤੀ। ਸੂਰਜ ਪ੍ਰਕਾਸ਼ ਨੇ ਜੁਲਾਹੀ ਵਾਲੇ ਪ੍ਰਸੰਗ ਸਮੇਂ ਮੇਹਰ ਹੋਈ ਲਿਖੀ ਤੇ ਗੱਦੀ ਦੀ ਦਾਤ ਜੋਤੀ ਜੋਤ ਦੇ ਕੌਤਕ ਦੇ ਸਮੇਂ ਹੋਈ ਹੈ। ਤਵਾਰੀ ਖਾਲਸਾ ਤੋਂ ਇਹ ਵੀ ਪਤਾ ਚਲਦਾ ਹੈ ਕਿ ਗੱਦੀ ਮਾਘ ਵਿਚ ਦਿੱਤੀ ਸਫ਼ਾ 573 ਤੇ ਜੋਤੀ ਜੋਤ ਸਮਾਏ ਚੇਤ ਵਿਚ, ਪਰ ਸਫ਼ੇ 1563 ਤੇ ਗੱਦੀ ਦੇਣ ਦੀ ਤਿਥੀ ਬਸੰਤ ਪੰਚਮੀ ਦਿੱਤੀ ਹੈ। ਸੋ ਠੀਕ ਇਉਂ ਜਾਪਦਾ ਹੈ ਕਿ ਮੇਹਰ 1605 ਵਿਚ ਕੀਤੀ, ਗੱਦੀ 1609 ਦੇ ਮਾਘ ਵਿਚ ਦਿੱਤੀ ਤੇ ਜੋਤੀ ਜੋਤ ਸਮਾਉਣਾ 1609 ਦੇ ਚੇਤ ਵਿਚ ਹੋਇਆ। ਇਹੋ ਕ੍ਰਮ ਅਸਾਂ ਇੱਥੇ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 55 ਜੋਤੀ ਜੋਤ। ਪਾਲਾ ਸਹਿਜੇ ਸਹਿਜੇ ਟੁਰ ਪਿਆ ਬਸੰਤ ਮਗਰੇ, ਬਸੰਤ ਮਗਰੇ ਮਗਰ ਰਿੜਿਆ ਆਵੇ, ਪਰ ਬੱਦਲ ਦੂਤ ਦਾ ਕੰਮ ਕਰਕੇ ਮੁੜ ਮੁੜ ਪਾਲੇ ਨੂੰ ਮੋੜ ਮੋੜ ਲਿਆਉਣ। ਨਿੱਘ ਫੇਰ ਵੀ ਵਧਦੀ ਗਈ ਤੇ ਬਸੰਤ ਦਾ ਰੰਗ ਲੱਗਦਾ ਗਿਆ। ਮਾਘ ਫੱਗਣ ਬੀਤ ਗਏ, ਚੇਤਰ ਚੜਿਆ, ਖਿੜ ਪਈ ਖੁੱਲੀ ਬਸੰਤ, ਖਿੜ ਪਈਆਂ ਬਹਾਰਾਂ, ਰੰਗ ਲੱਗ ਗਏ ਗੁਲਜ਼ਾਰਾਂ ਨੂੰ, ਬਨ ਵੀ ਫੁੱਲ ਖਲੋਤੇ। ਇੱਕ ਦਿਨ ਅਚਾਨਕ ਸਤਿਗੁਰ ਜੀ ਨੇ ਆਵਾਜ਼ ਦਿੱਤੀ, ਅਸੀਂ ਹੁਣ ਸਮਾਵਾਂਗੇ। ਇਹ ਸੋ ਸਾਰੇ ਪਸਰ ਗਈ, ਸੁਣ ਸੁਣ ਸਭ ਦੇ ਸੀਨੇ ਭਰ ਆਏ ਤੇ ਨੈਣ ਵਹਿ ਟੁਰੇ। ਗੋਇੰਦਵਾਲ ਵੀ ਸੋ ਅਪੜੀ, ਸ੍ਰੀ ਗੁਰੂ ਅਮਰਦਾਸ ਜੀ ਸੁਣ ਕੇ ਥਰ ਰਾਏ। ਸੁਣ ਸ੍ਰੀ ਅਮਰ ਅਧਕ ਅਕੁਲਾਏ, ਨਹਿ ਪਹੁੰਚੇ ਗਏ ਟਿਗ ਬਿਨਾ ਬੁਲਾਏ। ਸੂਰਜ ਪ੍ਰਕਾਸ਼ ਬਿਨਾ ਬੁਲਾਏ ਹਾਜ਼ਰ ਹੋਣ ਦੀ ਆਗਿਆ ਨਹੀਂ, ਨਾ ਗਏ ਬਿਨ ਹਿਰਦੇ ਵਿਚ ਵਸਦੇ ਪ੍ਰੇਮ ਰਾਜ ਜੀ ਵਿਆਕੁਲ ਕਰ ਰਹੇ ਹਨ। ਇਕ ਪਾਸੇ ਸਤਿਗੁਰੂ ਸਦਾ ਸਦਾ ਜਾਗਦਾ ਦੇਵ ਦਿਸ ਰਹੇ ਹਨ, ਦੂਜੇ ਪਾਸੇ ਪ੍ਰਤੱਖ ਦਰਸ਼ਨ ਦਾ ਪ੍ਰੇਮ ਖਿੱਚਾ ਮਾਰ ਰਿਹਾ ਹੈ। ਸਦਾ ਵਿਛੋੜੇ ਦਾ ਖਿਆਲ ਅਣਿਆਲੇ ਤੀਰਾਂ ਦੀ ਬੁਛਾੜ ਕਰ ਰਿਹਾ ਹੈ। ਵੈਰਾਗ ਛੁੱਟਦਾ ਹੈ, ਨੈਣ ਭਰ ਭਰ ਆਉਂਦੇ ਹਨ, ਵਿਚਾਰ ਫੁਰਦੀ ਹੈ, ਸ਼ੁਕਰ ਸ਼ੁਕਰ ਆਖਦੇ ਹਨ, ਨੈਣ ਠਲੀਂਦੇ ਹਨ, ਪ੍ਰੇਮ ਹੁਲਾਰਾ ਮਾਰਦਾ ਹੈ, ਬਿਰੋਂ ਦੀ ਖਿਰਨ ਛਿੜਦੀ ਹੈ, ਗਿਆਨ ਦੀ ਚਮਕ ਵੱਜਦੀ ਹੈ, ਬ੍ਰਹਮ ਦ੍ਰਿਸ਼ਟੀ ਅਵਿਛਲ ਮੇਲ ਦਰਸਾ ਰਹੀ ਹੈ, ਕ੍ਰਿਤਗਤਾ ਫੇਰ ਪਿਆਰ ਹੁਲਾਰੇ ਮਾਰਦੀ ਹੈ, ਸਤਸੰਗੀ ਪੀਂਘ ਵਾਂਗੂ ਮਨ ਦੇ ਗਗਨਾਂ ਵਿਚ ਕਈ ਰੰਗ ਧਨੁਸ਼ਧਾਰੀ ਹੋ ਰਹੇ ਹਨ। ਸਤਰੰਗੀ ਪੀਂਘ ਵਾਂਗੂ ਮਨ ਦੇ ਗਗਨਾਂ ਵਿਚ ਕਈ ਰੰਗ ਧਨੁਸ਼ਧਾਰੀ ਹੋ ਰਹੇ ਹਨ। ਇਕ ਦਿਨ ਮੇਹਰ ਹੋ ਗਈ, ਸਿੱਖ ਆ ਗਿਆ ਇਕ, ਆਖਣ ਲੱਗਾ ਚਲੋ ਮਹਾਰਾਜ ਜੀ ਸਤਿਗੁਰੂ ਜੀ ਯਾਦ ਕਰਦੇ ਹਨ। ਹੁਣ ਸ਼ੁਕਰ ਦੀ ਮਿੱਠੀ ਮਿੱਠੀ ਫੁਹਾਰ ਲੱਥੀ, ਧਨ ਦਾਤਾ ਧਨ ਅੰਤਰਜਾਮੀ, ਧਨ ਬਿਰਧ ਧਨ ਬਿਰਧ ਪਾਲਣਾ, ਧਨ ਧਨ ਕਰਦੇ ਗੁੰਮ ਹੋ ਗਏ ਆਪੇ ਵਿਚ। ਕੁਛ ਚਿਰ ਮਗਰੋਂ ਉੱਠੇ ਤੇ ਟੁਰ ਪਏ ਪ੍ਰੀਤਮ ਦੇ ਦੇਸ਼, ਪਹੁੰਚੇ ਗੁਰੂਦੁਆਰੇ, ਅਮਿਤ ਪਿਆਰ ਭਰੇ ਸੱਦੇ ਦੇ ਸ਼ੁਕਰਾਨੇ ਵਿਚ ਹਨ, ਵਿਛੋੜੇ ਦੇ ਖਿਆਲ ਤੋਂ ਬਿਰਹੋਂ ਵਿਚ ਹਨ, ਗੁਰੂ ਦੀ ਅਮਰਤਾ ਦੇ ਨਿਸ਼ਚੇ ਵਿਚ ਪ੍ਰਕਾਸ਼ ਹੈ ਅੰਦਰ। ਇਸ ਤਰ੍ਹਾਂ ਵੈਰਾਗ ਦੇ ਪਿਆਰ ਭਰੇ ਪਹੁੰਚੇ ਪਾਸ ਤੇ ਲੇਟ ਗਏ ਚਰਨਾਂ ਵਿਚ ਬੇਬਲ ਹੋ ਕੇ। ਸ੍ਰੀ ਗੁਰੂ ਜੀ ਨੇ ਗੋਦ ਵਿਚ ਲੈ ਲਿਆ, ਸੀਸ ਤੇ ਘੁੱਟ ਕੇ ਛਾਤੀ ਨਾਲ ਲਾ ਲਿਆ ਤੇ ਪਿਆਰ ਦਿੱਤਾ। ਫਿਰ ਬੋਲੇ, ਪੁਰਖਾ ਮੈਂ ਕਿਤੇ ਚੱਲਿਆ ਨਹੀਂ, ਪਰਮ ਜੋਤ ਵਿਚ ਨਿਵਾਸ ਕਰਨ ਲੱਗਾ ਹਾਂ। ਪਰਮ ਜੋਤ ਤੇਰੇ ਹਿਰਦੇ ਵਸਾ ਦਿੱਤੀ ਹੈ, ਸੋ ਮੈਂ ਵਿਛੜਨ ਨਹੀਂ ਲੱਗਾ ਤੇਰੇ ਕੋਲ ਹਾਂ। ਗੁਰੂ ਅਮਰਦਾਸ ਜੀ ਨੇ ਸਿਰ ਉੱਚਿਆ ਕੇ ਚਿਹਰੇ ਵੱਲ ਤੱਕਿਆ, ਬੋਲੇ, ਪਰ ਜੀਓ ਆਖਦੇ ਨੈਣਾ ਵਿਚ ਜਲ ਘਟਾਂ ਚੜ ਆਈਆਂ। ਗਲਾ ਗਦ ਗਦ ਹੋ ਗਿਆ, ਚਿਹਰੇ ਤੇ ਅੱਤ ਬਿਰੇ ਦੀ ਪਲੱਤਣ ਤੇ ਫਿਰ ਚਟਾਸ ਫਿਰ ਗਈ। ਗੁਰੂ ਜੀ ਨੇ ਲਖ ਲਿਆ ਜੋ ਕੁਝ ਅੰਦਰ ਵਰਤ ਰਿਹਾ ਸੀ, ਸਿਰ ਤੇ ਹੱਥ ਫੇਰਿਆ, ਜੀਵਨ ਰੁਮਕਾ ਦੇਣ ਵਾਲਾ। ਘੁੱਟ ਕੇ ਫੇਰ ਛਾਤੀ ਨਾਲ ਲਾ ਲਿਆ। ਕੁਛ ਚਿਰ ਪਿਆਰ ਨਾਲ ਬਿਰੇ ਦਾ ਦਾਰੂ ਕਰਕੇ ਬੋਲੇ, ਪੁਰਖਾ ਪਾਰ ਬ੍ਰਹਮ ਦੇ ਪੰਥ ਕੇ ਵਾਸਤੇ ਕਿਹਾ ਸੀ, ਤੁਮ ਕਿਰਪਾ ਕੀ ਨਜ਼ਰ ਕਰਨੀ, ਜਗਤ ਕੇ ਜੀਵ ਹੈ, ਇਨਕੋ ਪਰਮੇਸ਼ਰ ਕਾ ਉਪਦੇਸ਼ ਦਿੜਾਵੋ। ਮਹਿਮਾ ਪ੍ਰਕਾਸ਼। ਗੁਰੂ ਨਾਨਕ ਦਾ ਹੁਕਮ ਹੈ ਸੀ ਅਸਾਨੂੰ, ਹੁਣ ਹੈ ਤੁਸਾਨੂੰ। ਗੁਰੂ ਨਾਨਕ ਦਾ ਹੁਕਮ ਹੈ ਸੀ ਅਸਾਨੂੰ, ਹੁਣ ਹੈ ਤੁਸਾਨੂੰ। ਅਸਾਂ ਜਾਣਾ, ਤੁਸਾਂ ਰਹਿਣਾ ਹੈ, ਸਾਡਾ ਕੰਮ ਕਰਨਾ ਹੈ। ਹਾਂ, ਤੁਸਾਂ ਸਾਡੇ ਪਿੱਛੇ ਰਹਿ ਕੇ ਜਗਤ ਉਧਾਰ ਕਰਨਾ ਹੈ। ਇਸ ਕਾਰਜ ਵਿਚ ਤੁਸਾਂ ਅਸਾਂ ਨੂੰ ਆਪਣੇ ਨਾਲ ਨਿਜਾਨੰਦ ਸਮਾਧੀ ਵਿਚ ਅੰਦਰ ਵਰਤਦੇ ਦੇਖਣਾ, ਬਾਹਰ ਬ੍ਰਹਮ ਦ੍ਰਿਸ਼ਟੀ ਵਿਚ ਆਪਣੇ ਅੰਗ ਸੰਗ ਤੱਕਣਾ, ਵਿਛੋੜਾ ਨਹੀਂ ਹੋਣ ਲੱਗਾ, ਮੈਂ ਨਾ ਆਣਾ ਹੈ ਨਾ ਜਾਣਾ, ਆਪਣੇ ਪਰਮਾਤਮ ਰੂਪ ਵਿਚ ਸਮਾਉਣਾ ਹੈ। ਮਹਿਮਾ ਪ੍ਰਕਾਸ਼। ਇਸ ਤਰ੍ਹਾਂ ਪਿਆਰ ਤੇ ਸਮਝੌਤੀਆਂ ਦੇ ਕੇ ਇਕੋ ਵਾਹਿਗੁਰੂ ਜੋਤ ਦੀਆਂ ਦੋ ਮੂਰਤੀਆਂ ਹੋ ਬੈਠੀਆਂ ਨਾਲੋ ਨਾਲ। ਸੰਗਤ ਪ੍ਰੇਮ ਪੂਰਤ ਦਰਸ਼ਨ ਕਰ ਵਿਸਮੈ ਹੋ ਰਹੀ ਸੀ। ਗੁਰੂ ਅੰਗਦ ਦੇਵ ਜੀ ਦੇ ਚਿਹਰੇ ਤੇ ਇਕ ਲਾਲੀ ਭਾਅ ਚਮਕ ਰਹੀ ਸੀ, ਮਾਨੋ ਕੋਈ ਖੁਸ਼ੀ ਦਾ ਕਾਰਜ ਹੋ ਰਿਹਾ ਹੈ। ਹੁਣ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਗਿਆ ਹੋਈ ਕਿ ਲੰਗਰ ਵਿਚ ਜਾ ਕੇ ਸੰਗਤ ਨੂੰ ਨਾਲ ਲੈ ਜਾਵੋ, ਆਪ ਵਿਚ ਬੈਠ ਕੇ ਛਕੋ ਤੇ ਸੰਗਤ ਨੂੰ ਨਾਲ ਛਕਾਵੋ, ਫੇਰ ਸਾਰੇ ਇੱਥੇ ਆ ਜਾਓ। ਹੁਕਮ ਮੰਨ ਕੇ ਸਭ ਲੰਗਰ ਨੂੰ ਗਏ। ਇੱਥੇ ਸੋਹਣਾ ਜੱਗ ਦਾ ਸਮਾਨ ਸੀ। ਇਧਰ ਗੁਰੂ ਜੀ ਮਗਨ ਹੋ ਗਏ ਆਪਣੇ ਰੰਗ ਵਿਚ, ਉਧਰ ਸਿੱਖ ਸੰਗਤ ਲਾਭ ਇਕ ਸਿੱਖ ਪੰਗਤ ਲਾ ਬੈਠੇ ਸ਼ਬਦ ਪੜਦੇ ਸਭ ਨੇ ਛਕਿਆ। ਪਹਿਲੀ ਪੰਗਤ ਛਕ ਕੇ ਗੁਰੂ ਕੇ ਹਜ਼ੂਰ ਆ ਗਈ। ਸ੍ਰੀ ਗੁਰੂ ਅਮਰਦਾਸ ਜੀ ਬਾਕੀ ਪੰਗਤਾਂ ਨੂੰ ਪ੍ਰਸ਼ਾਦ ਛਕਾਉਣ ਦੇ ਪ੍ਰਬੰਧ ਵਿਚ ਰਹੇ। ਜਦ ਛੇਕੜ ਦੀ ਪੰਗਤ ਚੂੜਾ ਕਰ ਹਟੀ ਤਾਂ ਖ਼ਬਰ ਆਈ ਕਿ ਗੁਰੂ ਜੀ ਗੱਦੀ ਤੇ ਬੈਠੇ ਹੀ ਲੋਪ ਹੋ ਗਏ ਹਨ। ਇਹ ਸੁਣ ਕੇ ਸਾਰੇ ਟੁਰ ਪਏ। ਜਦ ਪਹੁੰਚੇ ਤਾਂ ਸੱਚਮੁੱਚ ਗੁਰੂ ਜੀ ਗੱਦੀ ਤੇ ਬੈਠੇ ਦ੍ਰਿਸ਼ਟ ਨਹੀਂ ਸਨ ਪੈਂਦੇ। ਇਹ ਤੱਕ ਕੇ ਸ੍ਰੀ ਗੁਰੂ ਅਮਰਦਾਸ ਜੀ ਸਿੰਘਾਸਨ ਮੂਹਰੇ ਖੜੇ ਹੋ ਗਏ ਤੇ ਚੁੱਪ ਅਰਦਾਸ ਵਿਚ ਲੀਨ ਹੋ ਗਏ ਕਿ ਦਰਸ਼ਨ ਦਿਓ। ਜਦੋਂ ਆਪ ਜੀ ਦੇ ਨੈਣ ਖੁੱਲੇ ਤਾਂ ਸ੍ਰੀ ਜੀ ਪ੍ਰਤੱਖ ਸਿੰਘਾਸਨ ਤੇ ਬਿਰਾਜਮਾਨ ਸਨ। ਆਪ ਨੇ ਪੁੱਛਿਆ, ਪਾਤਸ਼ਾਹ ਇਹ ਲੀਲਾ ਲਿਖੀ ਨਹੀਂ ਗਈ। ਗੁਰੂ ਜੀ ਬੋਲੇ, ਪੁਰਖਾ ਸਿੱਖਾਂ ਵਿਚ ਕੋਈ ਸੰਸਾ ਉਪਜਿਆ ਸੀ, ਨਿਵਿਰਤ ਕਰ ਦਿੱਤਾ ਹੈ, ਜੋ ਸਿੱਖ ਮਨ ਨਿਹਚੇ ਦੇ ਕਰ ਰਹੇ। ਸਿੱਖਾਂ ਦੀ ਸਦਗਤੀ ਸ਼ਰਧਾ ਵਿਚ ਹੈ। ਪੁਰਖਾ ਤੱਤਾਂ ਨੇ ਤੱਤਾਂ ਵਿਚ ਜਾ ਮਿਲਣਾ, ਅਗਨੀ ਨਾਲ ਮਿਲ ਕੇ ਤਾਂ ਮਿੱਟੀ ਨਾਲ ਮਿਲ ਕੇ ਤਾਂ, ਜਲ ਨਾਲ ਮਿਲ ਕੇ ਤਾਂ, ਜੇ ਆਤਮਕ ਸ਼ਕਤੀ ਨਾਲ ਆਪੇ ਮੇਲ ਲਈ ਤਾਂ। ਗੁਪਤ ਪ੍ਰਗਟ ਕਰਤਾਰ ਦੇ ਰੰਗ ਹਨ, ਦੋਹਾਂ ਦੇ ਅੰਤ ਇਹੋ ਹਨ। ਬਾਕੀ ਰਹੀ ਜੋਤ, ਸੋ ਨਿਰਮਲ ਜੋਤ ਵਿੱਚ ਨਿਰਮਲ ਜੋਤ। ਫਿਰ ਬੋਲੇ, ਸੁਣ ਪੁਰਖਾ, ਹੁਣ ਨਹੀਂ ਉਧਰਨਾ, ਅਸਾਂ ਜਾਣਾ, ਤੁਸਾਂ ਰਹਿਣਾ ਹੈ। ਸ਼ਬਦ ਕੀਰਤਨ ਕਰੋ ਤੇ ਮੰਗਲ ਮਨਾਓ, ਬੈਠੇ ਬੈਠੇ ਦੇਹ ਦੇ ਲੋਕ ਹੋਣ ਦਾ ਰੌਲਾ ਸੁਣ ਕੇ, ਹੁਣ ਪੁੱਤਰ ਵੀ ਆ ਗਏ ਸੇ, ਉਹਨਾਂ ਨੇ ਅੰਤਮ ਵਾਕ ਆ ਸੁਣੇ, ਸਮਝ ਗਏ ਕਿ ਆਪ ਹੁਣ ਸਮਾ ਰਹੇ ਹਨ। ਬੋਲੇ, ਪਿਤਾ ਜੀ, ਆਪਣੇ ਚਲਾਣੇ ਦੀ ਆਗਿਆ ਕਰ ਰਹੇ ਹੋ ਜੀਵਨ ਭਰ, ਆਪ ਜੀ ਜਗਤ ਵਿਹਾਰਾਂ ਤੋਂ ਸੰਕੋਚ ਕਰਦੇ ਰਹੇ ਹੋ, ਆਗਿਆ ਕਰ ਦਿਓ ਜੋ ਆਪ ਦੇ ਸੰਸਕਾਰ ਕਿਵੇਂ ਕਰਨੇ ਹਨ। ਜੋ ਕੁਛ ਉਸ ਵੇਲੇ ਗੁਰੂ ਜੀ ਨੇ ਆਗਿਆ ਕੀਤੀ, ਮਹਿਮਾ ਪ੍ਰਕਾਸ਼ ਵਿਚ ਇਉਂ ਲਿਖੀ ਹੈ। ਤਬ ਸ੍ਰੀ ਮੁਖ ਗੁਰ ਬਚਨ ਉਚਾਰਾ, ਕਿਰਿਆ ਕਰਮ ਆਉ ਕੁਲ ਆਚਾਰਾ, ਹਮਰੇ ਕਾਜ ਕਛੂ ਨਹੀਂ ਕਰਨਾ, ਨਹੀਂ ਕਰਨਾ ਕੋ ਜਗ ਆਚਰਣਾ, ਹਰ ਭਜਨ ਕਰੋ ਪੀਛੇ ਮਮ ਪਿਆਰੇ, ਕਰੋ ਆਨੰਦ ਮੰਗਲ ਸੁਖ ਕਾਰੇ, ਦੇ ਸਸਕਾਰ ਅਗਨ ਮੋਹ ਕਰਨਾ, ਕੀਰਤਨ ਭਜਨ ਤੋਖ ਚਿੱਤ ਧਰਨਾ। ਮਹਿਮਾ ਪ੍ਰਕਾਸ਼ ਛੰਤ। ਪੁੱਤਰਾਂ ਨੂੰ ਉੱਤਰ ਦੇ ਕੇ ਫੇਰ ਸ੍ਰੀ ਗੁਰੂ ਜੀ ਸੰਗਤ ਵੱਲ ਤੱਕੇ ਤੇ ਕੁਛ ਬਚਨ ਕੀਤੇ ਜੋ ਮਹਿਮਾ ਪ੍ਰਕਾਸ਼ ਵਿਚ ਇਉਂ ਲਿਖੇ ਹਨ। ਕਹੋ ਦਿਆਲ ਸੰਗਤ ਸਮਝਾਏ, ਸਤ ਉਪਦੇਸ ਦਿੜੋ ਸਤ ਪਾਏ, ਪ੍ਰਗਟ ਰੂਪ ਗੁਰ ਅਮਰ ਮਮ ਜਾਨੋ, ਸੰਸਾ ਭੇਦ ਨ ਮਨ ਮੋ ਆਨੋ, ਅਮਰ ਗੁਰੂ ਨਿਜ ਰੂਪ ਮਮ, ਯਾ ਮੋ ਨਾਹੀ ਭੇਦ, ਜੋ ਅਭੇਦ ਜਾਣੈ ਗੁਰੂ, ਨਹੀਂ ਜਨਮ ਤੇ ਖੇਦ। ਚੌਪਈ ਇਨਕੇ ਹਾਥ ਮੁਕਤ ਕੇ ਦੁਆਰਾ, ਕੀਆ ਚਹੋ ਸਭ ਜਗ ਤੇ ਉਧਾਰਾ, ਸਰਨ ਪਏ ਸੋਈ ਜਗ ਤਰੇ, ਪਵ ਸਾਗਰ ਸਿੱਖ ਪਾਰ ਉਤਰੇ। ਇਹ ਆਖ ਕੇ ਸੰਗਤ ਵੱਲ ਤੱਕੇ ਨੈਣ ਭਰ ਕੇ ਆਸ਼ੀਰਵਾਦ ਨਾਲ ਭਰੇ ਨੈਣਾ ਨਾਲ ਫਿਰ ਦ੍ਰਿਸ਼ਟ ਪਾਈ ਗੁਰੂ ਅਮਰਦਾਸ ਤੇ ਤ੍ਰਿਠਵੀ ਮਿਹਰ ਦੀ ਤੇ ਗਿਆਨਮਈ ਚੁੱਪ ਛਾ ਗਈ। ਸਤਿਗੁਰ ਨੇ ਹੁਣ ਨੈਣ ਵੀ ਬੰਦ ਕਰ ਲਏ ਸੋਹਣੇ ਅੰਮ੍ਰਿਤ ਭਰੇ ਨੈਣ, ਜਿਨ੍ਹਾਂ ਦੀ ਅੰਮ੍ਰਿਤ ਧਾਰ ਦ੍ਰਿਸ਼ਟੀ ਪੈਣ ਨਾਲ ਜਗਤ ਮਨਾਂ ਦੇ ਕਲੇਸ਼ ਤੇ ਸਰੀਰਾਂ ਦੇ ਰੋਗ ਦੂਰ ਹੁੰਦੇ ਸਨ। ਬੰਦ ਕਰ ਲਏ ਨੈਣ ਗੁਰਮੁਖਾਂ ਦੇ ਦੀਦਾਰਿਆਂ ਨਾਲ ਪ੍ਰਸੰਨ ਹੋਣ ਵਾਲੇ ਨੈਣ, ਬੰਦ ਕਰ ਲਏ ਗੁਰੂ ਅਮਰਦਾਸ ਜੀ ਨੂੰ ਵੇਖ ਵੇਖ ਖੀਵੇ ਹੋਣ ਵਾਲੇ ਨੈਣ, ਬੰਦ ਕਰ ਲਏ ਦੇਖ ਕੇ ਅਣਡਿੱਠ ਕਰਨ ਵਾਲੇ ਬ੍ਰਹਮ ਦ੍ਰਿਸ਼ਟੀ ਵਿਚ ਰਹਿਣ ਵਾਲੇ ਨੈਣ। ਇਸ ਤਰ੍ਹਾਂ ਮੀਟੇ ਨੈਣਾ ਵਿਚ ਬੈਠੇ ਲੇਟ ਗਏ ਸਿੰਘਾਸਨ ਉਪਰ ਹੀ, ਚਾਦਰ ਤਾਣ ਲਈ ਸਰੀਰ ਉੱਤੇ ਸੌ ਗਏ ਲੇਟੇ ਲੇਟੇ ਹੀ। ਹਾਂ, ਅੱਜ ਸਦਾ ਦੀ ਨੀਂਦ ਸਵਾ ਦਿੱਤਾ ਸਰੀਰ ਨੂੰ, ਸੋਹਣੇ ਪਵਿੱਤਰ ਨੇਕੀ ਦੇ ਪੁੰਜ ਬ੍ਰਹਮ ਦੇ ਰੂਪ ਨੂੰ ਅੰਦਰ ਲਈ ਬੈਠੇ ਸਰੀਰ ਨੂੰ ਸਵਾ ਦਿੱਤਾ ਸਦਾ ਲਈ। ਜੋਤ ਤਿਆਗ ਗਈ ਸੋਹਣੇ ਸਰੀਰ ਨੂੰ, ਜਿਵੇਂ ਤਿਆਗ ਜਾਂਦੀ ਹੈ ਸੁਗੰਧੀ ਫੁੱਲ ਨੂੰ, ਜਾ ਰਲੀ ਜੋਤ ਸਦਾ ਜਾਗਦੀ ਜੋਤ ਵਿਚ, ਜਿਵੇਂ ਕਲਸ ਘੜੇ ਵਿਚ ਲੱਸਦੇ ਚੰਦ ਦੀ ਜੋਤ ਸਮਾ ਜਾਂਦੀ ਹੈ, ਗਗਨਾ ਵਿਚ ਲੱਸਦੇ ਚੰਦ ਦੀ ਜੋਤ ਵਿਚ ਘੜੇ ਦੇ ਬਿਲਾ ਗਿਆ। ਜੋਤੀ ਅੰਦਰ ਜੋਤ ਸਮਾਣੀ, ਆਪ ਪਛਾਤਾ ਆਪੈ। ਤੁਖਾਰੀ ਮਹੱਲਾ ਪਹਿਲਾ। ਜੋਤ ਮਾਹੇ ਰਹੇ ਜੋਤ ਸਮਾਏ, ਜਿਮ ਜਲ ਮੋਹ ਢੁਲ ਜਲ ਮਿਲ ਜਾਏ, ਸੁਨ ਮਾਹੇ ਜਿਉ ਸੁਨ ਸਮਾਈ, ਸੁਨ ਮਾਹੇ ਜਿਉ ਸੁਨ ਸਮਾਈ, ਅਕਥ ਕਥਾ ਗੁਰ ਲਖੀ ਨਾ ਜਾਈ। ਮਹਿਮਾ ਪ੍ਰਕਾਸ਼ ਵਿਚੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਸਾਖੀ ਪਹਿਲੀ ਦਾਸੋ ਜੀ ਵਾਹਿਗੁਰੂ 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 ਸਾਖੀ ਪਹਿਲੀ ਦਾਸੋ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਹੁਣ ਆਪਣੇ ਆਤਮ ਸਰੂਪ ਵਿਚ ਹਨ ਅਤੇ ਸਾਡੇ ਨੈਣਾ ਤੋਂ ਲੋਪ ਹਨ। ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰੇਮ ਇਹ ਅਸਹਿ ਵਿਛੋੜਾ ਚੱਲ ਨਹੀਂ ਸਕਦਾ। ਦੋ ਚਾਰ ਦਿਨ ਖਡੂਰ ਸਾਹਿਬ ਰਹੇ ਅਤੇ ਫੇਰ ਆਪਣੇ ਪ੍ਰੇਮ ਪ੍ਰਵਾਹ ਵਿਚ ਤਾਰੀਆਂ ਲਾਉਂਦੇ ਗੋਇੰਦਵਾਲ ਆ ਗਏ। ਭਾਈ ਬੱਲੂ ਆਪ ਜੀ ਦਾ ਪ੍ਰੇਮੀ ਸਿੱਖ ਤੇ ਨਿੱਜ ਸੇਵਕ, ਭਾਈ ਬੁੱਢਾ ਜੀ ਤੇ ਹੋਰ ਪ੍ਰੇਮੀ ਸਿੱਖ ਵੀ ਨਾਲ ਆ ਗਏ। ਪਿੱਛੇ ਖਡੂਰ ਵਿਚ ਕੌਤਕ ਹੋਰ ਵਰਤਿਆ। ਦਾਸੂ ਜੀ ਇਹ ਗੱਲ ਸਹਿ ਨਹੀਂ ਸੁਣ ਸਕਦੇ ਕਿ ਗੱਦੀ ਪੁੱਤਰ ਦੇ ਸਿਵਾ ਦਾਸ ਲੈ ਜਾਏ। ਨਿਕਟਵਰਤੀ ਸੇਵਕ ਕੋਈ ਖੁਸ਼ਾਮਦੀ ਚੌਧਰੀ ਤੇ ਸਿੱਖ ਚੁੱਕ ਚੁਕਾ ਕਰ ਰਹੇ ਸਨ, ਜੈਸਾ ਕਿ ਐਸੇ ਮੌਕਿਆਂ ਤੇ ਜਗਤ ਵਿਚ ਹੋਇਆ ਕਰਦਾ ਹੈ। ਇਨ੍ਹਾਂ ਵਿਚੋਂ ਕਿਸੇ ਨੇ ਖਿਆਲ ਨਾ ਕੀਤਾ ਕਿ ਇਹ ਗੁਰਿਆਈ ਵਿਰਾਸਤ ਨਹੀਂ, ਇਹ ਬਖਸ਼ਿਸ਼ ਹੈ। ਇਹ ਗੱਦੀ ਮਾਮਲੇ ਲੈਣ ਦੀ ਨਹੀਂ, ਇਹ ਜੀਵਦਾਨ ਦੇਣ ਦੀ ਜਗ ਵੇਦੀ ਹੈ। ਇਹ ਦੁਨੀਆਂਦਾਰੀ ਦਾ ਮਰਤਬਾ ਨਹੀਂ, ਇਹ ਜ਼ਿੰਮੇਵਾਰੀਆਂ ਦੀ ਪੰਡ ਹੈ। ਉਨ੍ਹਾਂ ਦੇ ਮਿੱਤਰਾਂ ਵਿਚ ਕੋਈ ਨਹੀਂ ਸੀ ਸਮਝਾਉਣ ਵਾਲਾ ਤੇ ਰਾਹੇ ਪਾਉਣ ਵਾਲਾ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਬਾਸਰ ਕੇ ਚਲੇ ਗਏ ਸਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੋਵੇਂ ਪੁੱਤਰ ਮਗਰ ਪਿੱਛਾ ਕਰਨ ਗਏ ਸਨ ਪਰ ਹੱਥ ਬੱਜ ਗਏ ਸਨ ਤੇ ਗੁਰੂ ਅਮਰਦਾਸ ਜੀ ਦੀ ਮਿਹਰ ਨਾਲ ਖੁੱਲੇ ਸਨ, ਤਦੋਂ ਨਿਰਵੈਰ ਨਾਲ ਵੈਰ ਰਚਾ ਕੇ ਪਤੀਆ ਹੋ ਚੁੱਕਾ ਸੀ, ਪਰ ਹੱਡੀ ਵਰਤੀ ਦੇਖ ਕੇ ਬੇਯਕੀਨ ਕਾਇਮ ਨਾ ਹੋਇਆ। ਗੱਦੀ ਵੇਲੇ ਜੋ ਕੁਛ ਵਰਤਿਆ ਤਦੋਂ ਵੀ ਪੁੱਤਾਂ ਨੇ ਗੁਰੂ ਪਦ ਦੀ ਅਸਲੀਅਤ ਨੂੰ ਨਾ ਲਖਿਆ ਤੇ ਪਿਤਾ ਗੁਰੂ ਜੀ ਦੀ ਆਗਿਆ ਪਾਲਣ ਨਾ ਕੀਤੀ। ਹੁਣ ਜਦ ਸ੍ਰੀ ਅਮਰਦਾਸ ਗੁਰੂ ਜੀ ਗੋਇੰਦਵਾਲ ਚਲੇ ਗਏ ਤਾਂ ਪਿੱਛੋਂ ਸਲਾਹਾਂ ਮਸ਼ਵਰੇ ਹੁੰਦੇ ਰਹੇ। ਮਾਤਾ ਖੀਵੀ ਫੇਰ ਵੀ ਸਮਝਾਉਂਦੀ ਰਹੀ ਕਿ ਇਹ ਭਾਰੀ ਪੰਡ ਹੈ, ਉਠਾਈ ਨਹੀਂ ਜਾਏਗੀ। ਜੋ ਕੁਛ ਤੋਂ ਸਾਡੇ ਪਿਤਾ ਗੁਰੂ ਜੀ ਕਰ ਗਏ ਹਨ, ਤੁਸਾਂ ਨੂੰ ਉਸ ਦੇ ਫੁੱਲ ਚੜਾਉਣੇ ਚਾਹੀਦੇ ਹਨ, ਪਰ ਇਹ ਪਿਆਰ ਤੇ ਸੱਚ ਦੀ ਸਿੱਖਿਆ ਉਨ੍ਹਾਂ ਨੂੰ ਨਾ ਪਾਈ। ਅੰਤ ਭਾਈਚਾਰੇ ਦੇ ਕੁਛ ਕੁ ਹੋਰ ਲੋਕਾਂ ਨੇ ਦਾਸੂ ਜੀ ਨੂੰ ਗੁਰਿਆਈ ਦੀ ਪੱਗ ਬਣਾ ਦਿੱਤੀ। ਕੁਛ ਸਮਾਂ ਆਪ ਜੀ ਗੁਰਿਆਈ ਦਾ ਉਤਾਰਾ ਉਤਾਰਦੇ ਰਹੇ, ਉਪਦੇਸ਼ ਦਿੰਦੇ, ਅਸੀਸਾਂ ਤੇ ਵਰ ਪ੍ਰਦਾਨ ਕਰਦੇ ਰਹੇ, ਪਰ ਸਿੱਟਾ ਇਹ ਹੋਇਆ ਕਿ ਸਿਰ ਫਿਰ ਗਿਆ, ਜੋ ਅਨੇਕ ਯਤਨਾਂ ਨਾਲ ਵੀ ਠੀਕ ਨਾ ਹੋਇਆ। ਫੇਰ ਸਾਰਿਆਂ ਮੁਸਾਹਿਬਾਂ ਨੇ, ਨਿਕਟਵਰਤੀਆਂ ਨੇ ਮਾਤਾ ਜੀ ਪਾਸ ਅਰਜ਼ ਕੀਤੀ ਕਿ ਤੁਸੀਂ ਕਰਨੀ ਵਾਲੇ ਹੋ, ਇਹ ਤੁਹਾਡਾ ਪੁੱਤਰ ਹੈ, ਆਪਣੀ ਕਲਾ ਵਰਤਾ ਕੇ ਇਹਨਾਂ ਦਾ ਸਿਰ ਠੀਕ ਕਰੋ। ਮਾਤਾ, ਮੈਂ ਤੁਹਾਨੂੰ ਵਰਜ ਰਹੀ ਸਾਂ ਕਿ ਇਹ ਭਾਰੀ ਪੰਡ ਹੈ, ਬਲ ਤੋਂ ਵਧੀਕ ਭਾਰ ਚੁੱਕਣ ਨਾਲ ਸਿਰ ਚਕਰਾਉਣਾ ਹੀ ਹੋਇਆ। ਜਦ ਤੱਕ ਭਾਰੀ ਪੰਡ ਸਿਰ ਤੇ ਹੈ, ਸਿਰ ਨੇ ਸੁਖੀ ਨਹੀਂ ਹੋਣਾ। ਹੁਣ ਵੀ ਜੇ ਇਹ ਪੰਡ ਸਿਰੋਂ ਉਤਾਰ ਦਿੱਤੀ ਜਾਏ ਤਾਂ ਭਲਾ ਹੈ, ਨਹੀਂ ਤਾਂ ਦਿਨੋ ਦਿਨ ਵਿਗਾੜ ਹੀ ਵਿਗਾੜ ਨਿਕਲਣਾ ਹੈ। ਦਿੱਤੀ ਮਤ ਕੋਈ ਵਿਰਲਾ ਲੈਂਦਾ ਹੈ। ਜਦ ਦੁੱਖ ਆ ਕੇ ਵਾਪਰਦਾ ਹੈ ਤਾਂ ਕਦੇ ਮਤ ਮੰਨੀ ਵੀ ਜਾਂਦੀ ਹੈ। ਐਤਕੀ ਮਾਤਾ ਦਾ ਉਪਦੇਸ਼ ਸਫਲਿਆ। ਦਾਸੂ ਜੀ ਨੇ ਕਿਹਾ, ਮਾਂ ਜੀ, ਜੇ ਮੇਰਾ ਸਿਰ ਠੀਕ ਹੋ ਸਕਦਾ ਹੈ ਤਾਂ ਮੈਂ ਗੁਰਿਆਈ ਛੱਡੀ। ਮੈਂ ਸਿਰ ਦੇ ਖਫਕਾਨ ਤੋਂ, ਜੋ ਦੌਰੇ ਵਾਂਗ ਹੋ ਜਾਂਦਾ ਹੈ, ਬਹੁਤ ਦੁਖੀ ਹਾਂ। ਮਾਤਾ ਬਰਖੁਰਦਾਰ, ਫੇਰ ਜੋ ਪਿਤਾ ਗੁਰੂ ਦੇ ਫੁਰਮਾਨ ਦੀ ਅਵਗਿਆ ਕੀਤੀ ਹੈ ਉਸ ਦਾ ਪ੍ਰਾਸ਼ਚਿਤ ਕਰੋ। ਦਾਸੂ, ਕਿਕੂ ਮਾਤਾ ਜੀ। ਓ ਮਾਤਾ, ਚਲੋ ਗੋਇੰਦਵਾਲ, ਗੁਰੂ ਦੀ ਗੱਦੀ ਤੇ ਬਿਠਾਏ ਗੁਰੂ ਤੋਂ ਖਿਮਾ ਮੰਗੋ, ਉਨ੍ਹਾਂ ਦੇ ਚਰਨੀ ਲੱਗੋ, ਉਨ੍ਹਾਂ ਦੀ ਮਿਹਰ ਦ੍ਰਿਸ਼ਟੀ ਸਭ ਸੁਖ ਕਰੇਗੀ। ਦਾਸੂ, ਮਾਤਾ ਜੀ, ਮੈਨੂੰ ਤਾਂ ਆਉਂਦੀ ਏ ਸ਼ਰਮ। ਜੋ ਕੁਛ ਮੈਂ ਕੀਤਾ ਹੈ ਉਸ ਤੇ ਉਹ ਗੁੱਸੇ ਹੋ ਗਏ ਹੋਣਗੇ। ਮੇਰਾ ਤੁਰ ਕੇ ਜਾਣਾ ਹੀ ਹੀਣਤਾ ਹੈ, ਤੇ ਗਿਆਨ ਜੇ ਅਪਮਾਨ ਹੋਇਆ ਤਾਂ ਫਿਰ ਕੀ ਰਹਿ ਆਊ। ਮਾਤਾ, ਸੰਸਾਰ ਦੇ ਵਰਤਾਰੇ ਹੋਰ ਹਨ। ਜੋ ਅੰਦਰ ਸਾਈਂ ਨਾਲ ਜੁੜੇ ਰਹਿੰਦੇ ਹਨ ਉਨ੍ਹਾਂ ਦਾ ਵਰਤਾਰਾ ਹੋਰ ਹੁੰਦਾ ਹੈ, ਉਹ ਸਾਡੀ ਸਮਝੇ ਨਹੀਂ ਪੈਂਦਾ। ਤੂੰ ਚੱਲ, ਮੈਂ ਤੇਰੇ ਨਾਲ ਚੱਲਦੀ ਹਾਂ, ਫਿਰ ਦੇਖ ਲਈ ਕਿ ਉਨ੍ਹਾਂ ਦੇ ਸਾਰੇ ਸ੍ਰਿਸ਼ਟਾਚਾਰਾਂ ਤੋਂ ਉਪਰ ਵਗਣ ਵਾਲਾ ਆਤਮਕ ਮੰਡਲ ਦਾ ਸ੍ਰਿਸ਼ਟਾਚਾਰ ਕੀ ਕੌਤਕ ਕਰਦਾ ਹੈ। ਦਾਸੂ, ਹਾਂ ਮਾਂ ਜੀ, ਜੇ ਤੁਸੀਂ ਨਾਲ ਚੱਲੋ ਤਾਂ ਮੈਂ ਚੱਲਦਾ ਹਾਂ। ਇਹ ਮੈਨੂੰ ਆਸ ਹੈ ਕਿ ਉਹ ਤੁਹਾਡਾ ਕਿਹਾ ਮੋੜਨਗੇ ਨਹੀਂ, ਤੋ ਸਾਡਾ ਸਤਿਕਾਰ ਉਹ ਬਹੁਤ ਕਰਦੇ ਹਨ। ਮਾਤਾ, ਸਤਿਬਚਨ ਲਾਲ ਜੀ, ਮੈਂ ਤੁਸਾਂ ਦੇ ਨਾਲ ਚੱਲ ਸਾਂ ਤੇ ਆਪਣੇ ਸਾਥੀਆਂ ਨੂੰ ਵੀ ਨਾਲ ਲੈ ਚੱਲ, ਜੇ ਉਹ ਵੀ ਬੇਮੁੱਖ ਨਾ ਰਹਿਣ ਤੇ ਬਖਸ਼ੇ ਜਾਣ। ਦਾਸੂ, ਅੱਛਾ ਮਾਂ ਜੀ। ਇਹ ਕਹਿ ਕੇ ਉਸ ਦੇ ਸਿਰ ਨੂੰ ਇੱਕ ਚੱਕਰ ਆਇਆ ਤੇ ਮਾਤਾ ਜੀ ਨੇ ਸਿਰ ਫੜ ਕੇ ਆਪਣੇ ਹੱਥਾਂ ਨਾਲ ਕੁੱਟ ਲਿਆ ਤੇ ਆਖਿਆ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਥੋੜੇ ਚਿਰ ਵਿਚ ਸਾਹਿਬਜ਼ਾਦੇ ਜੀ ਦਾ ਸਿਰ ਖੜੋ ਗਿਆ, ਚੱਕਰ ਹਟ ਗਿਆ। ਤਦ ਮਾਤਾ ਜੀ ਨੇ ਕਿਹਾ, ਦੇਖ ਬੱਚਾ, ਤੇਰੇ ਪਿਤਾ ਜੀ ਨੇ ਇਕ ਦਿਨ ਕਿਸੇ ਆਪਣੇ ਵਿਚੋਂ ਵੱਧ ਕੇ ਜ਼ੋਰ ਲਾਉਣ ਵਾਲੇ ਸਾਧਕ ਨੂੰ ਸਮਝਾਇਆ ਸੀ ਕਿ ਜੋ ਵਠੂਹਿਆਂ ਦਾ ਮਾਂਦਰੀ ਹੋਵੇ ਉਸ ਨੂੰ ਸੱਪਾਂ ਨੂੰ ਹੱਥ ਨਹੀਂ ਪਾਉਣਾ ਚਾਹੀਦਾ। ਮਾਤਾ ਜੀ ਨੇ ਕਿਹਾ, ਦੇਖ ਬੱਚਾ, ਤੇਰੇ ਪਿਤਾ ਜੀ ਨੇ ਇਕ ਦਿਨ ਕਿਸੇ ਆਪਣੇ ਵਿਚੋਂ ਵੱਧ ਕੇ ਜ਼ੋਰ ਲਾਉਣ ਵਾਲੇ ਸਾਧਕ ਨੂੰ ਸਮਝਾਇਆ ਸੀ ਕਿ ਜੋ ਵਠੂਹਿਆਂ ਦਾ ਮਾਂਦਰੀ ਹੋਵੇ ਉਸ ਨੂੰ ਸੱਪਾਂ ਨੂੰ ਹੱਥ ਨਹੀਂ ਪਾਉਣਾ ਚਾਹੀਦਾ। ਸੁਣ ਉਨ੍ਹਾਂ ਦੇ ਉਚਾਰੇ ਵਾਕ। ਸਲੋਕ ਮਹਲਾ ਦੂਜਾ, ਮੰਤਰੀ ਹੋਏ ਅਠੂਹਿਆਂ, ਨਾਗੀ ਲੱਗੈ ਜਾਏ, ਆਪਣੇ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਇਆ ਤੁਰ ਖਸਮ ਕਾ, ਅਤੀ ਹੂੰ ਤੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ, ਡੁੱਬੈ ਹੱਕ ਨਿਆਏ, ਦੋਹਾਂ ਸਿਰਿਆਂ ਕਾ ਆਪੇ ਖਸਮ, ਵੇਖੈ ਕਰ ਵਿਉਪਾਏ, ਨਾਨਕ ਏ ਵੈ ਜਾਣੀਐ, ਸਭ ਕਿਛ ਤਿਸਹਿਰ ਜਾਏ। ਗੁਰਿਆਈ ਸ਼ਰਨ ਆਇਆਂ ਦੇ ਪਾਪ ਦੁੱਖਾਂ ਦਾ ਭਾਰ ਚੱਲਣਾ ਹੁੰਦਾ ਹੈ। ਇਹ ਉਹੀ ਚੱਲ ਸਕਦਾ ਹੈ ਜਿਸ ਦੇ ਸਿਰ ਤੇ ਗੁਰੂ ਦਾ ਹੱਥ ਹੋਵੇ। ਉਹ ਦਾਤ ਤੇਰੇ ਪਿਤਾ ਜੀ ਸ੍ਰੀ ਅਮਰਦਾਸ ਜੀ ਨੂੰ ਦੇ ਕੇ ਗੁਰੂ ਥਾਪ ਗਏ ਹਨ, ਤੇ ਸ੍ਰੀ ਅਮਰਦਾਸ ਜੀ ਦੇ ਸਿਰ ਤੇ ਤੇਰੇ ਪਿਤਾ ਜੀ ਦਾ ਹੱਥ ਵੀ ਹੈ। ਸ੍ਰੀ ਅਮਰਦਾਸ ਜੀ ਨੂੰ ਦੇਖ ਕੇ ਗੁਰੂ ਥਾਪ ਗਏ ਹਨ ਤੇ ਸ੍ਰੀ ਅਮਰਦਾਸ ਜੀ ਦੇ ਸਿਰ ਤੇ ਤੇਰੇ ਪਿਤਾ ਜੀ ਦਾ ਹੱਥ ਵੀ ਤੇ ਹੈ। ਹਾਂ, ਹੁਣ ਤੱਕ ਸਿਰ ਤੇ ਖੜੇ ਹਨ। ਜਿਸ ਸ਼ੈ ਨੂੰ ਤੂੰ ਖੋਹ ਕੇ ਲੈਣੀ ਚਾਹੁੰਦਾ ਹੈ ਉਹ ਸ਼ੈ ਗੁਰੂ ਅਮਰਦਾਸ ਜੀ ਲੈਣੀ ਨਹੀਂ ਸਨ ਚਾਹੁੰਦੇ। ਉਨ੍ਹਾਂ ਨੇ ਉਹ ਸ਼ੈ ਤੇਰੇ ਪਿਤਾ ਜੀ ਦਾ ਹੁਕਮ ਮੰਨ ਕੇ ਲਿੱਤੀ ਹੈ। ਹੁਣ ਤੱਕ ਦੇਖ ਲੈ, ਉਹ ਆਪਣੇ ਆਤਮ ਰੰਗ ਵਿਚ ਮਗਨ ਰਹਿੰਦੇ ਹਨ। ਜੋ ਖਬਰਾਂ ਆਉਂਦੀਆਂ ਹਨ ਉਹ ਇਹ ਹਨ ਕਿ ਆਪ ਜੀ ਇਕਾਂਤ ਰਹਿੰਦੇ ਹਨ। ਕੋਈ ਆਖਦਾ ਹੈ ਕਿ ਦਿਹਾੜੀ ਨਦੀ ਦੇ ਕਿਨਾਰੇ ਇਕ ਝੁੱਗੀ ਪਾਈ ਹੈ, ਉਸ ਵਿਚ ਜਾ ਬੈਠਦੇ ਹਨ ਤੇ ਆਪਣੇ ਰੰਗ ਮਗਨ ਚੁੱਪ ਚਾਪ ਰਹਿੰਦੇ ਹਨ। ਹਾਂ, ਕੂੰਦੇ ਸਹਿੰਦੇ ਵੀ ਨਹੀਂ, ਕੂੰਦੇ ਸਹਿੰਦੇ ਵੀ ਕਿਸੇ ਨਾਲ ਨਹੀਂ। ਇਕੋ ਬੱਲੂ ਸੇਵਾ ਕਰਦਾ ਤੇ ਕੁਛ ਦਲੀਆ ਦੋ ਵੇਲੇ ਕਦੇ ਅੱਠੀ ਪੈਰੀ ਖੁਆਲ ਦਿੰਦਾ ਹੈ। ਗੁਰਿਆਈ ਵਾਲਾ ਕੰਮ ਜਿਵੇਂ ਪਹਿਲੋਂ ਤੇਰੇ ਪਿਤਾ ਜੀ ਨੇ ਨਹੀਂ ਸੀ ਕੀਤਾ ਤਿਵੇਂ ਉਹ ਨਹੀਂ ਕਰਦੇ। ਦੱਸੋ ਫੇਰ ਮਾਂ ਜੀ ਉਹ ਕੀ ਕਰਦੇ ਹਨ? ਮਾਤਾ, ਇਹੋ ਗੱਲ ਹੈ ਨਾ, ਉਹ ਆਪਣੇ ਧਿਆਨ ਵਿਚ ਮਗਨ ਰਹਿੰਦੇ ਹਨ। ਵਾਹਿਗੁਰੂ ਦੇ ਰੰਗ ਰਤੜੇ ਲੀਨ ਟਿਕੇ ਰਹਿੰਦੇ ਹਨ। ਇਹ ਉਨ੍ਹਾਂ ਦਾ ਆਪਣਾ ਆਤਮ ਆਨੰਦ ਹੈ ਜਿਸ ਦਾ ਰਸ ਉਹੀ ਮਾਣਦੇ ਹਨ। ਜਦ ਲੋਕਾਂ ਵਿਚ ਬੈਠਣਗੇ, ਉਪਦੇਸ਼ ਕਰਨਗੇ ਤਾਂ ਇਹ ਆਪਣਾ ਆਨੰਦ ਵੰਡਣਗੇ। ਇਹ ਜੀਆ ਦਾਨ ਹੈ ਜੋ ਦੇਣਗੇ। ਇਸ ਲਈ ਗੁਰਿਆਈ ਦਾਤਾ ਹੋਣਾ ਹੈ, ਦੇਣਾ ਹੈ ਲੈਣਾ ਨਹੀਂ। ਦੇਣਾ ਕਿੰਨਾ ਕੁ ਸੌਖਾ ਹੁੰਦਾ ਹੈ ਤੂੰ ਹੀ ਸੋਚ ਲੈ। ਦੱਸੂ ਮੈਂ ਵੀ ਤਾਂ ਅਸੀਸਾਂ ਤੇ ਵਰ ਦਿੰਦਾ ਰਿਹਾ ਹਾਂ। ਮਾਤਾ, ਜਿਤਨਾ ਬਲ ਤੇਰੇ ਵਿਚ ਸੀ ਉਤਨਾ ਹੀ ਕਿਸੇ ਨੂੰ ਲਾਭ ਹੋਣਾ ਹੈ ਨਾ। ਬਾਲ ਦਾ ਚਲਾਇਆ ਤੀਰ, ਜਵਾਨ ਦਾ ਚਲਾਇਆ ਤੀਰ ਅਤੇ ਸਿੱਖੇ ਹੋਏ ਧਨੁੱਖਧਾਰੀ ਦਾ ਤੀਰ ਇਕੋ ਜਿੰਨੀ ਦੂਰ ਨਾ ਜਾਏ। ਬੱਠਲ ਦੇ ਪਾਣੀ ਵਿਚ ਕਿੰਨੇ ਕੁ ਕੱਪੜੇ ਧੋਤੇ ਜਾ ਸਕਦੇ ਹਨ ਤੇ ਵਗਦੇ ਪਾਣੀ ਵਿਚ ਕੇ ਨਦੀ ਵਿਚ ਧੋਤਿਆਂ ਮੈਲ ਕਿਸ ਨੂੰ ਲੱਗਦੀ ਹੈ ਤੇ ਸਮੁੰਦਰ ਦਾ ਹਿਸਾਬ ਤੂੰ ਸੋਚ ਲੈ। ਗੁਰਿਆਈ ਸ਼ਰਨ ਆਇਆ ਤੇ ਪਾਪਾਂ ਦੀ ਮੈਲ ਧੋਣੀ ਹੁੰਦੀ ਹੈ ਤੇ ਉਹ ਕੰਮ ਦਰਿਆਵਾਂ ਸਾਗਰਾਂ ਦਾ ਹੈ, ਬੱਠਲਾਂ ਦਾ ਨਹੀਂ। ਦੱਸੂ ਠੀਕ ਹੈ ਮਾਂ ਜੀ। ਮਾਤਾ, ਇਹ ਲੋਕਾਂ ਦੀਆਂ ਮੈਲਾਂ ਤੇਰਾ ਸਿਰ ਚੱਲਣੋਂ ਰਹਿ ਖਲੋਤਾ ਹੈ, ਅਜੇ ਵੀ ਸਮਝ ਲੈ ਤੇ ਸਿਆਣਪ ਕਰ ਲੈ। ਦੱਸੂ ਮਾਂ ਜੀ, ਹੁਣ ਸਮਝ ਆ ਗਈ ਹੈ। ਦੱਸ ਹੁਣ ਮਾਂ ਜੀ ਕਦੋਂ ਚੱਲੀਏ? ਛੇਤੀ ਹੋ ਜਾਏ ਤਾਂ ਚੰਗਾ ਹੈ, ਸਿਰ ਬਹੁਤ ਘਬਰਾ ਘਬਰਾ ਉੱਠਦਾ ਹੈ, ਖਫਕਾਉਣ ਜਿਹਾ ਚੜ ਪੈਂਦਾ ਹੈ। ਮਾਤਾ ਕੱਲ ਹੀ ਸਹੀ ਲਾਲ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।